ਗੁਰੂ ਸਾਹਿਬ ਨਾਲ ਜੋ ਅਸੀਂ ਦੱਸਦੇ ਹਾਂ ਚਲਾਕੀ ਵਾਲੀ ਗੱਲ
ਇੱਕ ਸਮਤ ਲੱਗ ਕੁਛ ਨਾ ਕਹੀਏ।
ਤੁਸੀਂ ਮਹਾਰਾਜ ਨੂੰ ਇਹ ਕਹੋ ਕਿ ਮਹਾਰਾਜ ਹਾਲੇ ਇੱਕ ਸਾਲ ਮੈਨੂੰ ਕੁਛ ਨਾ ਕਹੋ, ਇੱਕ ਸਾਲ ਰੁਕ ਜਾਓ, ਹਾਲੇ ਮੇਰਾ ਪੂਰੀ ਤਰ੍ਹਾਂ ਰਾਜ ਵਿੱਚ ਦਬਦਬਾ ਨਹੀਂ ਬਣਿਆ।
ਨਿਸ਼ਚਲ ਹੁਕਮ ਨਾ ਮੇਰੋ ਲਹਿਆ,
ਮੇਰਾ ਹਾਲੇ ਹੁਕਮ ਤਾਂ ਸ਼ੁਰੂ ਹੀ ਨਹੀਂ ਹੋਇਆ ਚੱਲਣਾ। ਕਈ ਸੂਬੇ ਤਬਦੀਲ ਕਰਨੇ ਨੇ, ਕਈ ਵਿੱਚ ਵਿੱਚ ਬੰਦੇ ਜਿਹੜੇ ਮੇਰੇ ਵਿਰੋਧੀ ਨੇ ਤਬਦੀਲ ਕਰਨੇ ਨੇ, ਮੇਰੀ ਹਲੇ ਰਾਜ ਵਿੱਚ ਚੰਗੀ ਤਰ੍ਹਾਂ ਪਕੜ ਨਹੀਂ ਬਣੀ ਹੈ।
ਜਬ ਟਿਕ ਜਾਏ ਤੇਜ ਜਗ ਆਛੇ,
ਜਦੋਂ ਇਸ ਦੁਨੀਆਂ ਦੇ ਉੱਤੇ ਮੇਰਾ ਚੰਗੀ ਤਰ੍ਹਾਂ ਤੇਜ ਪ੍ਰਤਾਪ ਫੈਲ ਜਾਏਗਾ।
ਪੁਰਵ ਸਵਾਲ ਆਪ ਕੋ ਬਾਛੇ,
ਫਿਰ ਮੈਂ ਆਪ ਜੀ ਦਾ ਸਵਾਲ ਜਿਹੜਾ ਹੈ ਮਨ ਇੱਛਿਤ ਮਨ ਭਾਉਂਦਾ ਸਵਾਲ ਪੂਰਾ ਕਰ ਸਕਾਂਗਾ।
ਇਤਿਹਾਦਿਕ ਸਮਝਾਏ ਸਧਾਏ,
ਇਤਿਹਾਦਿਕ ਸਮਝਾ ਕੇ ਫਿਰ ਸਾਰੇ ਜਾਣੇ ਚਲੇ ਗਏ।
ਗਿਣਤ ਗਾਹ ਦਿਨ ਦੋਏ ਬਤਾਏ,
ਇਉਂ ਬਾਦਸ਼ਾਹ ਨੇ ਇਹ ਗਾਥਾ ਗਿਣਦਿਆਂ ਗਿਣਦਿਆਂ ਗਿਣਤੀ ਮਿਣਤੀ ਸੋਚਦਿਆਂ ਵਿਚਾਰ ਕਰਦਿਆਂ ਦੋ ਦਿਨ ਲੰਘਾ ਦਿੱਤੇ।
ਉਹਨ ਸਤਿਗੁਰ ਨੇ ਨਿਕਟ ਬੁਲਾਏ,
ਫਿਰ ਆਪਣਾ ਬੰਦਾ ਭੇਜ ਕੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾ ਲਿਆ।
ਹੈ ਅਰੋ ਹੈ ਕਰਤਵ ਆਏ,
ਮਹਾਰਾਜ ਜੀ ਘੋੜੇ ਤੇ ਅਸਵਾਰ ਹੋ ਕੇ ਫਿਰ ਆ ਗਏ ਚੱਲ ਕੇ।
ਸ਼ਾਹ ਨਿਵਿਓ ਸਨਮਾਨ ਬਿਠਾਏ,
ਬਾਦਸ਼ਾਹ ਨਿਵਿਆ ਸਨਮਾਨ ਦੇ ਕੇ ਗੁਰਾਂ ਨੂੰ ਕੋਲ ਬਿਠਾਇਆ।
ਆਸ ਜੋੜ ਕਰ ਗਾਥ ਸੁਣਾਏ,
ਦੋਵੇਂ ਹੱਥ ਜੋੜ ਕੇ ਸਾਰੀ ਗਾਥਾ ਕਹਿ ਸੁਣਾਈ।
ਤੁਮ ਪ੍ਰਤਾਪ ਤੇ ਸਲਤਨ ਪਾਈ,
ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਪ੍ਰਤਾਪ ਦਾ ਸਦਕਾ ਮੈਂ ਇਹ ਵੱਡੀ ਸਲਤਨਤ ਤੇ ਰਾਜ ਪ੍ਰਾਪਤ ਕੀਤਾ ਹੈ।
ਆਸ ਨਾ ਹੋਏ ਆਪ ਬਿਗੜ ਸੋ ਜਾਏ,
ਮੈਂ ਡਰਦਾ ਹਾਂ ਜੀ ਕਿ ਵਿਗੜ ਨਾ ਜਾਏ ਸਾਰਾ ਕੁਛ, ਇੱਥੇ ਆ ਕੇ ਇਹ ਕੁਤਾਹੀ ਖਾ ਗਿਆ। ਕਹਿ ਦਿੰਦਾ ਮਹਾਰਾਜ ਮੈਂ ਉਵੇਂ ਹੀ ਕਰਾਂਗਾ ਜਿਵੇਂ ਤੁਸੀਂ ਕਹੋਗੇ, ਪਰ ਤੁਸੀਂ ਮੈਨੂੰ ਇਹ ਵਰ ਦਿਓ ਵੀ ਮੇਰੇ ਵਿਰੋਧੀ ਨਾ ਉੱਠਣ, ਬਖਸ਼ਿਸ਼ ਕਰੋ ਮੇਰੇ ਰਾਜ ਵਿੱਚ ਫਿਰ ਸ਼ਾਂਤੀ ਬਣੀ ਰਹੇ। ਕਹਿ ਸਕਦੇ ਸੀ ਸੱਚੇ ਪਾਤਸ਼ਾਹ ਚੰਗਾ ਬਹਾਦਰ ਸ਼ਾਹ ਤੇਰਾ ਕੋਈ ਬਾਲ ਵੀ ਨਹੀਂ ਵਿੰਗਾ ਕਰੂਗਾ, ਤੇਰੇ ਰਾਜ ਵਿੱਚ ਕੋਈ ਵਿਰੁੱਧ ਬੋਲੂਗਾ ਨਹੀਂ, ਸਭ ਦਬਕ ਜਾਣਗੇ। ਪਰ ਇਹਨੂੰ ਕਿਉਂਕਿ ਇਹ ਕਿਹੜਾ ਸਿੱਖ ਹੈ, ਇਹ ਤਾਂ ਇੱਕ ਰਾਜਨੀਤਿਕ, ਉਹ ਵੀ ਬਾਹਰਲਾ, ਉਹ ਵੀ ਨਰੰਗੇ ਦਾ ਲੜਕਾ, ਇਹਨੇ ਕਿੱਥੇ ਇੰਨੀ ਸ਼ਰਧਾ ਕਰਨੀ ਸੀ। ਸੋ ਇਸ ਕਰਕੇ ਇਹ ਤਾਂ ਦਰਬਾਰੀਆਂ ਦਾ ਚਲਾਇਆ ਹੋਇਆ ਚੱਲਦਾ ਹੈ।
ਇਸ ਡਰ ਤੇ ਇੱਕ ਬਰਖ ਬਿਤਾਵੋ,
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦਾ ਹਾਂ, ਇਹ ਡਰ ਕਰਕੇ ਮੈਂ ਆਪ ਨੂੰ ਕਹਿੰਦਾ
ਹਾਂ।
ਮਹਾਰਾਜ ਮੈਂ ਬੇਨਤੀ ਕਰਦਾ ਹਾਂ ਜੀ, ਇਹ ਜਿਹੜੇ ਨਾ ਕਾਜੀ ਇਹ ਮੁੱਲਾ ਇਹਨਾਂ ਨੂੰ ਨਾ ਫੜੋ, ਕਿਉਂਕਿ ਇਹ ਸਾਡੇ ਧਾਰਮਿਕ ਬੰਦੇ ਨੇ, ਭਾਵੇਂ ਅੰਦਰੋਂ ਕਾਲੇ ਨੇ ਬਾਹਰੋਂ ਚਿੱਟੇ ਨੇ, ਪਰ ਇਹਨਾਂ ਨੂੰ ਫੜਨ ਕਰਕੇ ਮੇਰੀ ਪਰਜਾ ਦੇ ਵਿੱਚ ਬੜਾ ਤਕੜਾ ਵਿਦਰੋਹ ਪੈਦਾ ਹੋ ਸਕਦਾ ਹੈ।
ਸੂਬੇ ਬਿਗੜ ਪਰੇਗੇ ਸਾਰੇ,
ਸਾਰੇ ਸੂਬੇ ਬਿਗੜ ਪੈਣਗੇ, ਮਸਾਂ ਮੈਨੂੰ ਰਾਜ ਮਿਲਿਆ ਹੈ।
ਬੇ ਇਤਵਾਰੀ ਮੋਹੇ ਵਿਚਾਰੇ,
ਮਹਾਰਾਜ ਮੈਨੂੰ ਬੇਇਤਬਾਰਾ ਕਹਿਣਗੇ ਸਾਰੇ, ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕਰੋ।
ਸੰਮਤ ਬੀਤੇ ਰਾਵਰ ਸਵਾਲ,
ਜਦੋਂ ਇੱਕ ਸਾਲ ਪੂਰਾ ਬਤੀਤ ਹੋ ਗਿਆ ਨਾ ਮੇਰੇ ਰਾਜ ਨੂੰ, ਫੇਰ ਤੁਹਾਡਾ ਜਿਹੜਾ ਸਵਾਲ ਹੈ।
ਮੈਂ ਪੂਰਨ ਕਰ ਹਾਂ ਦਰਹਾਲ,
ਮੈਂ ਛੇਤੀ ਤੁਹਾਡਾ ਫਿਰ ਸਵਾਲ ਜਿਹੜਾ ਕਿਹਾ ਹੋਇਆ ਹੈ ਉਹ ਪੂਰਾ ਕਰ ਦਿਆਂਗਾ।
ਬਣੋ ਨਾ ਬੇਮੁਖ ਸੰਗ ਤਿਹਾਰੇ,
ਮੈਂ ਤੁਹਾਡੇ ਤੋਂ ਬੇਮੁਖ ਨਹੀਂ ਹੋਵਾਂਗਾ, ਮੈਨੂੰ ਚੰਗੀ ਤਰ੍ਹਾਂ ਪਹਿਲਾਂ ਪਕੜ ਵਿੱਚ ਲੈ ਲੈਣ ਦੋ ਸਾਰਿਆਂ ਨੂੰ।
ਮੈਂ ਜਾਣੋ ਨੀਕੇ ਉਪਕਾਰੇ,
ਕਿਉਂਕਿ ਮੈਂ ਜਾਣਦਾ ਕਿ ਪਰਉਪਕਾਰ ਦਾ ਕੰਮ ਹੈ ਮਾੜੇ ਬੰਦਿਆਂ ਨੂੰ ਫੜਨਾ।
ਸੁਣ ਸ੍ਰੀ ਮੁਖ ਸਾਹਿਬ ਫਰਮਾਇਓ,
ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਇਉਂ ਬਚਨ ਫਰਮਾਇਆ।
ਅਬ ਤੁਹੇ ਪਾਜ ਕਹਿਣ ਮਨ ਭਾਇਓ,
ਮਹਾਰਾਜ ਕਹਿਣ ਲੱਗੇ ਹੁਣ ਤੇਰਾ ਝੂਠ ਕਹਿਣਾ ਮੈਨੂੰ ਭਾ ਗਿਆ, ਕਿਉਂਕਿ ਪਹਿਲਾਂ ਤੂੰ ਇੱਕ ਵਾਰ ਝੂਠ ਬੋਲਿਆ ਸੀ, ਇਸੇ ਕਰਕੇ ਤੈਥੋਂ ਲਿਖਵਾ ਕੇ ਲਿਆ ਸੀ, ਇਹ ਮੈਨੂੰ ਪਤਾ ਸੀ ਕਿ ਤੂੰ ਇਸ ਤਰ੍ਹਾਂ ਕਰੇਗਾ, ਇਸੇ ਕਰਕੇ ਹੀ ਤੈਥੋਂ ਲਿਖਵਾਇਆ ਸੀ।
ਇਸੀ ਹੇਤ ਹਮ ਲਿਖਤ ਕਰਾਈ,
ਇਸੇ ਕਰਕੇ ਤਾਂ ਮੈਂ ਲਿਖਤ ਕਰਾ ਕੇ ਤੇਰੀ ਆਪਣੇ ਕੋਲ ਰੱਖੀ ਹੋਈ ਹੈ, ਮੋਹਰ ਲਾਈ ਹੋਈ ਤੇਰੀ ਉੱਤੇ, ਦਸਤਖਤ ਕੀਤੇ ਹੋਏ ਨੇ, ਮੁੱਕਰ ਨਹੀਂ ਸਕਦਾ ਤੂੰ, ਦਰਗਾਹ ਵਿੱਚ ਵੀ ਦੇਣਦਾਰ ਹੋਏਗਾ।
ਸਲਤਨ ਪਾਏ ਸੋ ਨਟ ਕਰ ਜਾਏ,
ਪਤਾ ਸੀ ਮੈਨੂੰ ਕਿ ਤੂੰ ਬਾਦਸ਼ਾਹੀ ਪਾ ਕੇ ਫਿਰ ਜਾਏਗਾ। ਨਟ ਜਿਵੇਂ ਨਟ ਹੁੰਦੇ ਨੇ ਬਾਜ਼ੀਗਰ ਛਾਲਾਂ ਮਾਰਨ ਵਾਲੇ ਘੁੰਮ ਜਾਂਦੇ ਨੇ, ਇਹ ਤੁਸੀਂ ਰਾਜੇ ਲੋਕ ਘੁੰਮ ਜਾਂਦੇ ਹੋ।
ਆਉ ਫਰੇਬ ਲਿਖੇ ਪਰ ਕੀਨ,
ਦੇਖ ਲੈ ਤੂੰ ਪਹਿਲਾਂ ਤਾਂ ਤੂੰ ਫਰੇਬ ਵੈਸੇ ਕੀਤਾ ਸੀ, ਹੁਣ ਤੂੰ ਲਿਖੇ ਹੋਏ ਤੂੰ ਮੁਕਰੀ ਜਾਂਦਾ।
ਇੱਕ ਸਵਾਲ ਨਾ ਹਮਰੋ ਦੀਨ,
ਅਸੀਂ ਤੈਨੂੰ 100 ਸਵਾਲ ਨੀ ਕਹੇ, ਇੱਕ ਸਵਾਲ ਕਿਹਾ ਸਿਰਫ, ਤੈਨੂੰ ਗੱਦੀ ਤੇ ਬਿਠਾਇਆ, ਇੱਕੋ ਸਵਾਲ ਨੀ ਤੂੰ ਪੂਰਾ ਕਰ ਸਕਿਆ ਸਾਡਾ।
ਤੁਰਕਾਂ ਤੇ ਹਮ ਸਲਤਨ ਨਾਸੀ,
ਹਾਂ ਅਸੀਂ ਤੁਰਕਾਂ ਤੋਂ ਤਾਂ ਸਲਤਨਤ ਖੋ ਚੁੱਕੇ ਹਾਂ। ਇਹ ਤਾਂ ਤੇਰੇ ਇੱਕ ਭਾਗਾਂ ਵਿੱਚ ਸੀ ਕਿ ਅੱਠਵੇਂ ਪਾਤਸ਼ਾਹ ਦੀ ਕਿਰਪਾ ਸੀ, ਇਹ ਪੁਰਾਣੀ ਚਲੀ ਆ ਰਹੀ, ਤੇਰੀ ਕੋਈ ਬਾਦਸ਼ਾਹੀ ਬਾਕੀ ਸੀ, ਨਹੀਂ ਤਾਂ ਤੁਰਕਾਂ ਦਾ ਰਾਜ ਅਸੀਂ ਆਪਣੇ ਵੱਲੋਂ ਬਿਲਕੁਲ ਖਤਮ ਕਰ ਚੁੱਕੇ ਹਾਂ।
ਦੀਨ ਹੋਏ ਲੀਨ ਸਨਿਜ ਪਾਸੇ,
ਤੂੰ ਬੜੇ ਦੀਨ ਹੋ ਕੇ ਤੁਸੀਂ ਇਹ ਸਾਡੇ ਤੋਂ ਰਾਜ ਪ੍ਰਾਪਤ ਕੀਤਾ, ਤੂੰ ਘਗਿਆ ਕੇ ਮਿੰਨਤਾਂ ਤਰਲੇ ਕਰਕੇ ਕਿਹੜੇ ਹਾਲੀ ਤੂੰ ਭਾਈ ਨੰਦ ਲਾਲ ਭੇਜਦਾ ਰਿਹਾ ਆਪਣਾ ਹਾਕਮ ਰਾਏ, ਕਦੇ ਮਾਮਾ ਕਦੇ ਚਾਚਾ ਕਦੇ ਗੇੜੇ ਤੇ ਗੇੜਾ ਰੱਖਿਆ, ਜਦ ਰਾਜ ਮਿਲ ਗਿਆ ਮੁੜ ਕੇ ਫਿਰ ਉਹੀ ਗੱਲ, ਤੂੰ ਕੌਣ ਮੈਂ ਕੌਣ ਹੋ ਗਿਆ।
ਉਤਰਿਓ ਪੂਰਾ,
ਤੂੰ ਫੇਰ ਵੀ ਸਾਡੇ ਨਾਲ ਪੂਰਾ ਨੀ ਉਤਰਿਆ, ਅਸੀਂ ਤਾਂ ਦੇਖ ਲਿਆ ਆਪਣਾ ਵਚਨ ਪੂਰਾ ਕਰ ਦਿੱਤਾ ਹੈ।
ਦਿਓ ਨਾ ਦੇਵਾ ਕਹਿਓ ਜਰੂਰਾ,
ਜੋ ਜਰੂਰ ਦੇਣ ਲਈ ਕਿਹਾ ਸੀ ਉਹ ਸਾਨੂੰ ਤੂੰ ਦਿੱਤਾ ਨੀ ਹੈ।
ਇਹ ਤਾਂ ਦੇਣ ਹੇਤ ਵਡਿਆਈ,
ਇਹ ਤਾਂ ਤੈਨੂੰ ਮੈਂ ਵਡਿਆਈ ਦੇਣੀ ਸੀ, ਦੇਣ ਵਾਸਤੇ ਤੂੰ ਦੇ ਦਿੰਦਾ ਤੈਨੂੰ ਵਡਿਆਈ ਮਿਲ ਜਾਣੀ ਸੀ। ਤੇਰੇ ਕੀ ਖਿਆਲ ਚ ਮੈਂ ਉਹਨਾਂ ਨੂੰ ਆਪ ਨੀ ਸਜ਼ਾ ਦੇ ਸਕਦਾ, ਉਹਨਾਂ ਨੂੰ ਤਾਂ ਮੈਂ ਆਪ ਹੀ ਸੋਧਾ ਲਾ ਦਿਆਂਗਾ ਸਾਰਿਆਂ ਨੂੰ ਜਿਹੜੇ ਨਹੀਂ ਨਾ ਦਿੱਤੇ ਮੈਨੂੰ। ਤੈਨੂੰ ਤਾਂ ਵਡਿਆਈ ਮਿਲਣੀ ਸੀ, ਇਹ ਆਹ ਤੇਰਾ ਸੁੱਖ ਹੋ ਜਾਣਾ ਸੀ, ਲੋਕ ਪੁਰਲੋਕ ਸੰਵਰ ਜਾਣਾ ਸੀ, ਪਰ ਹੁਣ ਤੈਨੂੰ ਇਹ ਲੱਗਦਾ ਤੇਰੇ ਕਰਮਾਂ ਚ ਇਹ ਵਡਿਆਈ ਨੀ ਹੈਗੀ।
ਚਾਹਤਕਾਰ ਤੂੰ ਸੋ ਬਣਵਾਈ,
ਅਸੀਂ ਤਾਂ ਤੇਰੇ ਪਾਸੋਂ ਇਹ ਕੰਮ ਬਣਵਾਉਣਾ ਚਾਹੁੰਦੇ ਸੀ, ਭਾਵੇਂ ਕਿ ਤੇਰਾ ਜਸ ਫੈਲੇ ਕਿ ਤੂੰ ਐਸਾ ਇਨਸਾਫ ਵਾਲਾ ਹੈ ਕਿ ਆਪਣੇ ਰਾਜ ਵਿਚ ਅਨਿਆਇ ਨੀ ਹੋਣ ਦਿੰਦਾ, ਜੋ ਸੂਬੇ ਤੇ ਹੋਰ ਅਮਰਾਹ ਅਨਿਆਇ ਕਰਦੇ ਸਨ, ਤੂੰ ਐਸਾ ਸਮਤੋਲਨੇ ਵਾਲਾ ਪਾਤਸ਼ਾਹ ਹੈ ਕਿ ਸਭ ਦਾ ਨਿਆਂ ਕਰਦਾ ਹੈ, ਇਸ ਤੋਂ ਰਾਜ ਵਿਚ ਤਪਾ ਬੈਠ ਜਾਵੇ ਕਿ ਕੋਈ ਜ਼ੁਲਮ ਨਾ ਕਰ ਸਕੇ। ਅਸੀਂ ਤਾਂ ਤੇਰਾ ਹੋਰ ਵਾਧਾ ਕਰਦੇ ਸੀ, ਪਰ ਤੂੰ ਬਿਲਕੁਲ ਡਰਪੋਕ ਨਿਕਲਿਆ ਹੈ।
ਸੋ ਤੂੰ ਭਾਗ ਦਿਖਾ ਇਹ ਨਹੀਂ,
ਤੇਰੇ ਮੱਥੇ ਤੇ ਇਹ ਵਡਿਆਈ ਨੀ ਹੈਗੀ, ਵਡਿਆਈ ਤੈਨੂੰ ਦੇਣੀ ਸੀ। ਰਾਜ ਨੇ ਕਿਧਰੇ ਨੀ ਜਾਣਾ ਹੁੰਦਾ, ਹਮੇਸ਼ਾ ਇਹੀ ਚਾਹੁੰਦਾ ਬੰਦਾ ਕਿ ਮੇਰੀ ਕੁਰਸੀ ਨਾ ਖੁਸਜੇ, ਮੇਰੀ ਗੱਦੀ ਨਾ ਖੁਸਜੇ। ਜੇ ਬੰਦਾ ਚੰਗਿਆਈਆਂ ਕਰੇ ਮਜਾ ਵਾਲਾ ਕੁਰਸੀ ਉਹਨੂੰ ਛੱਡ ਜਾਵੇ, ਜੇ ਚੰਗਿਆਈਆਂ ਘੱਟ ਕਰਦਾ ਕੁਰਸੀ ਪਿੱਛੇ ਬੁਰਾਈਆਂ ਜ਼ਿਆਦਾ ਕਰਦਾ, ਕੁਰਸੀ ਵੀ ਖੁਸ ਜਾਂਦੀ ਆ ਤੇ ਵਡਿਆਈ ਵੀ ਨੀ ਮਿਲਦੀ ਹੈ।
ਸਮਝ ਦੇਖ ਆਪਣੇ ਚਿੱਤ ਸਹੀ,
ਇਸ ਕਰਕੇ ਤੂੰ ਆਪਣੇ ਚਿੱਤ ਦੇ ਚ ਗੱਲ ਚੰਗੀ ਤਰ੍ਹਾਂ ਸਮਝ ਕੇ ਦੇਖ, ਮੇਰੀ ਗੱਲ ਬਿਲਕੁਲ ਸਹੀ ਹੈ, ਤੇਰੀ ਵਡਿਆਈ ਹੋਣੀ ਹੈ, ਸਾਰੇ ਲੋਕ ਧੰਨ ਧੰਨ ਕਰ ਉੱਠਣਗੇ, ਵਾਕਈ ਐਸਾ ਨਿਆਂ ਕਰਨ ਵਾਲਾ ਰਾਜਾ ਸਾਡਾ ਆ ਗਿਆ ਹੈ।
ਪਾਬੇ ਇੱਕ ਐਸੋ ਸਿੱਖ ਬਣਾਵਾ,
ਚੰਗਾ ਤੂੰ ਤਾਂ ਨੀ ਮੰਨਿਆ, ਹੁਣ ਅਸੀਂ ਇੱਕ ਇਹੋ ਜਿਹਾ ਯੋਧਾ ਸਿੱਖ ਪੈਦਾ ਕਰਾਂਗੇ।
ਜਗ ਮੈਂ ਦੇ ਕਰ ਤੇਜ ਵਧਾਵੋ,
ਅਸੀਂ ਤੇਜ ਪ੍ਰਤਾਪ ਦੇ ਕੇ ਭੇਜਾਂਗੇ ਉਹਨੂੰ, ਇਤਨਾ ਤੇਜ ਪ੍ਰਤਾਪ ਹੋਵੇਗਾ ਉਹਦੇ ਅੱਗੇ ਕੋਈ ਖੜ ਨਾ ਸਕੇਗਾ।
ਜਹ ਜਹ ਦੋਖੀ ਕੁਰਕ ਚਾਲੇ,
ਜਿੱਥੇ ਜਿੱਥੇ ਦੋਖੀ ਨੇ, ਝੂਠੇ ਨੇ, ਕੁਚਾਲੀਆਂ ਚੱਲਣ ਵਾਲੇ ਲੋਕ ਨੇ,
ਤਹ ਤਹ ਪਹੁੰਚੇ ਬਹੁ ਬਲ ਨਾਲੇ,
ਉੱਥੇ ਉੱਥੇ ਬਹੁਤ ਬਲ ਦੇ ਨਾਲ ਪਹੁੰਚੇਗਾ ਜਿਹਨੂੰ ਅਸੀਂ ਅਥਾਹ ਸ਼ਕਤੀ ਦੇ ਕੇ ਤੋਰਾਂਗੇ।
ਜੋ ਸੂਬੇ ਮੁੱਲਾ ਬਹੁ ਤੇਰੇ,
ਜਿਹੜੇ ਤੂੰ ਕਹਿਣਾ ਨਾ ਮੈਂ ਸੂਬੇ ਨੀ ਦੇਣੇ ਮੁੱਲਾ ਨੀ ਦੇਣੇ, ਇਹ ਤਾਂ ਸਾਰੇ ਸੂਬੇ ਤੇ ਮੁੱਲਾ ਤੇਰੇ ਸਾਰੇ ਸਾਡੇ ਇੱਕ ਸਿੰਘ ਨੇ ਸੰਘਾਰ ਦੇਣੇ ਨੇ।
ਕਰੇ ਸੰਘਾਰਨ ਸਭ ਇੱਕ ਵੇਰੇ,
ਇੱਕੋ ਵੇਰੀ ਹੋਈ ਸਾਰਿਆਂ ਦਾ ਝਟਕਾ ਹੋ ਜਾਣਾ, ਜਾਂਦਿਆਂ ਸਾਰੇ ਬੰਦੇ ਬਹਾਦਰ ਨੇ ਉਡਾ ਦੇਣੇ ਸਾਰੇ।
ਸਭ ਸਲਤਨ ਕੋ ਗਰਦ ਮਿਲਾਵੇ,
ਤੇਰੀ ਸਲਤਨਤ ਵੀ ਜਾਓਗੀ, ਹੁਣ ਇਹਨੂੰ ਵੀ ਗਰਦ ਚ ਮਿਲਾਵਾਂਗੇ, ਕਿਉਂਕਿ ਤੂੰ ਸਾਡਾ ਬਚਨ ਨੀ ਮੰਨਿਆ। ਤੂੰ ਪਹਿਲਾਂ ਤਾਂ ਬੇਨਤੀਆਂ ਕਰ ਕਰਕੇ ਰਾਜ ਲੈ ਲਿਆ, ਕਿਤੇ ਲੈ ਲੈ ਮੁੱਕਰ ਪਾ, ਉਹਨਾਂ ਚ ਆ ਗਿਆ ਮੁੱਕਰ ਗਿਆ, ਤੂੰ ਮਰ ਗਿਆ ਮੁੱਕਰ ਗਿਆ, ਇੱਕੋ ਗੱਲ ਹੁੰਦੀ ਹੈ।
ਨਾ ਲਸ਼ਕਰ ਠਹਿਰਨ ਕੋ ਪਾਵੇ,
ਸਾਡੇ ਸਿੰਘ ਦੇ ਅੱਗੇ ਕੋਈ ਲਸ਼ਕਰ ਨਾ ਠਹਿਰੇਗਾ, ਇਹੀ ਜੀ ਤਾਕਤ ਦੇ ਕੇ ਭੇਜਾਂਗੇ ਜੋ ਅਸੀਂ ਵੀ ਨੀ ਦਿਖਾਈ। ਸਾਡੇ ਪੰਜ ਤੀਰੋਂ ਐਸੀ ਤਾਕਤ ਦੇਣਗੇ, ਉਡਾ ਦੇਵੇਗਾ ਹਨੇਰੀਆਂ, ਜਿਹਨੂੰ ਕਹਿੰਦੇ ਹਨੇਰੀ ਲਿਆ ਦੇਵੇਗਾ, ਗਰਦਾਂ ਉਠਾ ਦੇਵੇਗਾ, ਅੱਗ ਲਾ ਦੇਵੇਗਾ ਇੱਕ ਪਾਸੇ ਜਾ ਕੇ। ਉਹ ਪੰਜ ਤੀਰ ਹੀ ਕਾਫੀ ਨੇ ਜਿਹਦੇ ਵਿੱਚ ਇੰਨੀ ਸ਼ਕਤੀ ਦੇ ਕੇ ਤੋਰਾਂਗੇ ਉਹਨੂੰ।
جن جن ہم سو ظلم کمایو
جنا جنا نے ساڈے نال ساڈی سنگت نال گرسکھاں نال پرواراں نال ظلم کیتے نے
ہندن سو بو بیر بڑھایو
پھر ہندوؤں دے نال جڑا تسی بیر کمایا کہ ہندوؤں دے جنوں اتار تے کدے دھیاں بھیناں چک کے لے گئے ہندوستان واسیاں نوں پریشان کیتا باہروں آ کے تسی
اور ار گرام دیش گن جیتے
جن شہر نے پنڈ نے دیش ہن جن
اٹھے اپدرو ناسا چیتے
سارے کتے بدرو پیدا ہو جائے گا سب صوبے اڈ اڈ ہو جان گے اس کر کے تو گل منی نی نا تے تینو یوں ہی بھگتنا پائے گا ہن
آد سرہند بسا سمدایا
وہ جڑی سرہند جتھے تیرا صوبہ بسدا ہے لوگ تیرے سکھی بسدے نے جتھے
ارے اوجار لوٹے نر کھایا
سارے تیرے بندے مر جان گے بچے تیرا وجیدہ تے اجاڑ کر دیاں گے ایک واری سرہند دی اٹ نال اٹ کھڑکا کے بالکل اجاڑ کر دینی ہے جیڑی تیری بارہ بارہ کوہ دے وچ بسدی ہے نا سرہند چھوٹی جی سرہند رہ جانی ہے صرف اوناں ہی تھاں باقی رہے گا جتھے او پنڈت نے ایک نے بجایا سی سنکھ باقی صاحبزادیاں دا استھان رہے گا باقی جتھے انہاں دا سسکار ہویا او تھان رہے گا ککھ نہ رہے گا تیرا نہ اوتھے بارہ نے تاں بڑے دتے سی پھر اس طرح دے بچن کیتے سی پر جدوں پھر سارا کچھ سماپت ہو گیا اٹ نال اٹ کھڑکا تی ہل واہ دتے جدوں اوتھے جا کے کنک بیج دتی تاں کتے جا کے اُدھر بعد جدوں سنگتاں دا واسطہ ہویا پھر دوبارہ کھیتی ہوئی ہے نہیں تاں گرو نے کہا سی اوتھے تاں کھیتی بھی نہ ہوئے گی اوتھے تاں صرف سرہند دیاں اٹاں ہی اٹاں نظر آن گیاں
لاکھوں اوپر آبدا پر
مہاراج کہنے تیرے لکھاں بندیاں تے بپتا پی جائے گی
نہ سمرتھ جو تس پر ہر
کوئی او بپتا نو ٹالن لئی سمرتھ نہ ہوئے گا
اجڑے دیش نہ راکھا کوئی
دیش اجڑ جائے گا سارا تیرا پاپ تسی ہندوستان چ اجڑ جاؤ گے تھوڑا کوئی راکھا نہ ہوئے گا
اب ایسی گت نشچے ہوئے
چنگا ہوں تیری یہی جی حالت ہوئے گی تے تواڈے سارے بندیاں دی بھی یہی حال ہوئے گی
صاحبزادے جن سنگھارے
صاحبزادے جنہاں نے شہید کیتے ہن
اس کو گئے سو کر پرہارے
انہوں پھڑ کے نا چنگی طرح مارنا کران گے سارے پھڑ لینے جا کے تڑفا تڑفا کے مارے گا وجیدے نو بندہ بہادر
ات یادک پلٹا سب لے ہے
ات یادک سارا پلٹا تا اسی لینا ہی لینا ہے
نج درگ دیکھو نہ سفلا
دیکھ سفلا ہوئے گا ساڈا بچن اپنی اکھا نال تو دیکھے گا کی ہوئے گا جو بولے ہیں نا انہاں جو ایک سوت پر کی سوت پر دا سواں حصہ بھی کٹ نہیں ہونی ودھ ہی ہوئے گی
امکہ ستگر رس کچھ کرے
کیوں کہے کہ ستگر جی بھی دس وچ آ گئے بہت
اٹھے آئے نج ہیں پر چرے
مہاراج اتھو اٹھے تے اپنے گھوڑے تے سوار ہو کے چلے
نج ڈیرے میں چل کر آئے
اپنے ڈیرے وچ ستگر مہاراج جی چل کے آ گئے
دن کیتک تے اور بتائے
کنے ک دن مہاراج جی نے اتھے ہور بتیت کیتے
شاہ سچنت ادک ہوئے رہو
بادشاہ بہت چنتا دے سہت ہویا
گر کے سنگ نہیں کچھ کہو
پر مہاراج دے اگے بولیا کچھ نہیں چپ کر کے بیٹھا رہا
جانی اس کہاں مون مکھ تاری
تو اس پرکار جان کر کے کہ مہاراج بیر اس وچ نے چپ کر کے بیٹھا رہا کوئی بچن نہ بولیا
نج سچ ون کے ساتھ اچاری
اپنے وزیراں دے نال اس پرکار اچارن کیتا
شیش کتا اچرو اب جم بے کنٹھ گر جائے
تو یہ ہن دوجا آئن ہے چلیا ادے چ پرسنگ اگے نواں ادھیائے پرارمب ہویا 3113 انگ تے گر پرکاش سورج گرنتھ وچ آئن بنائے نے ایک این پہلا پورا ہو چکیا ہے دوجا انسو ایک پہلا پرسنگ ہے دا سو کوی جی نے مریادا دے سارے منگل پورے کیتے نے دے وچ دھن گرو نانک دیو جی گرو انگد دیو جی گرو امرداس جی نو متھا ٹیک کے کہنے ہن اگلا پرسنگ اخیرلا اس پوتھی دا سورج پرکاش دا پوری کتھا دی اخیرلی پوتھی 14ویں پوتھی کہنے ہیں نو اسی تو اے ویسے کل تا چار ہی نے چار پوتھیاں پراتن نے پر ہن کل 14 بنائیاں نے بھاشا بھاگ نے تو اس پرکار 14ویں پوتھی دا اد پورا ہو چکیا شیش کتھا اچروں ابے جم بیکنٹھ گر جائے ਜਿਵੇਂ ਸਤਿਗੁਰੂ ਜੀ ਸੱਚਖੰਡ ਨੂੰ ਜਾਣਗੇ ਉਹ ਵੀ ਸਾਰੀ ਬਾਕੀ ਦੀ ਕਥਾ ਹੁਣ ਅੱਗੇ ਚੱਲ ਕੇ ਕਹਿੰਦੇ ਹਾਂ।
ਪਹੁੰਚੇ ਅਬਚਲ ਨਗਰ ਮਹਿ ਸੁਣ ਸਰੋਤਾ ਚਿਤ ਲਾਏ।
ਕਹਿੰਦੇ ਜਿਵੇਂ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਅਸਥਾਨ ਰਚਿਆ, ਜਿਵੇਂ ਕੌਤਕ ਵਰਤਾਏ, ਸਰੋਤਾ ਜਨੋ ਭਾਈ ਚਿਤ ਲਾ ਕੇ ਅਗਲੀ ਕਥਾ ਹੁਣ ਸੁਣੋ।
ਚਾਉ ਭਾਈ ਬਰਖਾ ਬਰਖਤ ਬਿਤਿਓ ਚਮਾਸਾ।
ਕਿਉਂਕਿ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਹੁਣ ਹਾੜ੍ਹ ਦਾ ਮਹੀਨਾ ਹੈ, ਫਿਰ ਸਾਉਣ ਦਾ ਮਹੀਨਾ ਹੈ, ਇਹ ਚਮਾਸਾ ਚੱਲ ਰਿਹਾ ਜੀ, ਆਪ ਜੀ ਇੱਥੇ ਬਿਰਾਜਮਾਨ ਹੋਵੋ। ਸਤਿਗੁਰੂ ਮਹਾਰਾਜ ਨੇ ਫਿਰ ਚਮਾਸਾ ਪੂਰਾ ਜਦੋਂ ਹੋ ਗਿਆ, ਬਰਖਾ ਬਰਖਤ ਬਿਤਿਓ ਚਮਾਸਾ, ਇਹ ਚਮਾਸਾ ਬਤੀਤ ਹੋ ਗਿਆ, ਬਰਸਾਤ ਦੇ ਦਿਨ ਖਤਮ ਹੋ ਗਏ।
ਨਗਰ ਆਗਰੇ ਸਿਰੇ ਗੁਰ ਵਾਸਾ।
ਸਤਿਗੁਰੂ ਮਹਾਰਾਜ ਦਾ ਆਗਰੇ ਨਗਰ ਦੇ ਵਿਚ ਸੁੰਦਰ ਵਾਸਾ ਹੋਇਆ ਸੀ।
ਸ਼ਾਹ ਬਹਾਦਰ ਭਾਗ ਪਠਾਇਓ।
ਸ਼ਾਹ ਬਹਾਦਰ ਨੇ ਇਸ ਤਰ੍ਹਾਂ ਕਹਿ ਕੇ ਭੇਜਿਆ,
ਰਾਜਪੂਤਨ ਪਰ ਚਾਹਤ ਜਾਇਓ,
ਕਿ ਹੁਣ ਜਿਹੜੇ ਰਾਜਪੂਤ ਨੇ ਵਿਰੋਧੀ ਨੇ ਮੇਰੇ, ਉਨ੍ਹਾਂ ਦੇ ਉੱਤੇ ਹੁਣ ਜਾਣਾ ਚਾਹੁੰਦਾ ਹਾਂ।
ਆਦ ਉਦੈਪੁਰ ਜੋਰਨ
ਆਦ ਉਦੈਪੁਰ ਆਦਿਕ ਜਿਹੜੇ ਵੀ ਗਾਢੇ ਨੇ ਭਾਵ ਤਕੜੇ ਆਕੀ ਹੋ ਕੇ ਬੈਠੇ ਨੇ,
ਮਿਲੇ ਆਣ ਜਿਵ ਤਿੰਨ ਡਰ ਵਾਢੇ।
ਉਹ ਜਿਵੇਂ ਮੈਨੂੰ ਆ ਕੇ ਮਿਲਣ ਖਿਲਤਾਂ ਲੈ ਕੇ, ਉਨ੍ਹਾਂ ਦੇ ਮਨ ਦੇ ਅੰਦਰ ਡਰ ਵੱਧ ਜਾਵੇ।
ਆਪ ਕਿਰਪਾ ਕਰ ਸੰਗ ਚਰੀਜਾ,
ਆਪ ਜੀ ਕਿਰਪਾ ਕਰਕੇ ਸਾਡੇ ਨਾਲ ਚੱਲੋ,
ਦੇਸ਼ ਵਿਦੇਸ਼ਾਂ ਦਰਸ਼ਨ ਕੀਜਾ,
ਦੇਸ਼ਾਂ ਵਿਦੇਸ਼ਾਂ ਵਿਚ ਦਰਸ਼ਨ ਦੇਣਾ ਕਰੋ ਜੀ।
ਸੁਣ ਸਤਿਗੁਰ ਆਇਸ ਫਰਮਾਈ,
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਆਗਿਆ ਕੀਤੀ। ਇਕ ਟਾਲਾ ਹੀ ਮਾਰਨਾ ਸੀ ਉਹਨੂੰ, ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦ ਸਾਡਾ ਬਚਨ ਹੀ ਨਹੀਂ ਮੰਨਿਆ, ਤੇ ਸਾਡਾ ਹੁਣ ਤੇਰੇ ਨਾਲ ਲੈਣ ਦੇਣ ਵੀ ਕੀ ਹੈ।
ਪੂਜ ਨਰਾਤੇ ਦੁਰਗਾ ਮਾਈ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇਕ ਸਮਾਂ ਐਸਾ ਆ ਗਿਆ ਕਿ ਅੱਗੇ ਦੁਸਹਿਰਾ ਆ ਰਿਹਾ, ਤੇ ਇਹ ਸਮਾਂ ਚੰਗਾ ਹੈ, ਸੋਹਣੀ ਰੁੱਤ ਹੈ, ਅਸੀਂ ਹੁਣ ਸਾਰੀਆਂ ਫੌਜਾਂ ਦੇ ਇਹ ਜਿਹੜੇ ਸ਼ਸਤਰ ਨੇ ਇਹ ਸਾਫ਼ ਕਰਵਾਉਣੇ ਨੇ, ਹੋਰ ਵੀ ਕਰਮ ਕਰਨੇ ਨੇ। ਇਉਂ ਕਹਿ ਕੇ ਗੁਰਾਂ ਨੇ ਥੋੜਾ ਟਾਲਾ ਦਿੱਤਾ ਇਸ ਨੂੰ।
ਕਰੇ ਦੁਸਹਿਰਾ ਰੀਤ ਭਲੇਰੀ,
ਮਹਾਰਾਜ ਕਹਿੰਦੇ ਭਲੇਰੀ ਰੀਤ ਦੇ ਨਾਲ ਇਹ ਦੁਸਹਿਰਾ ਜਿਹੜਾ ਹੈ ਇੱਥੇ ਮਨਾਉਣਾ ਕਰਾਂਗੇ।
ਪੁਨ ਹਮ ਚੜ੍ਹੇ ਲਖੋ ਨਹਿ ਦੇਰੀ,
ਫੇਰ ਅਸੀਂ ਆਵਾਂਗੇ, ਕੋਈ ਨੀ ਤੂੰ ਚੱਲ, ਅਸੀਂ ਬਾਅਦ ਵਿਚ ਆ ਰਹੇ ਹਾਂ। ਕਹਿੰਦੇ ਅਸੀਂ ਐਵੇਂ ਜਾਈਏ, ਕੋਈ ਮੰਨਦਾ ਨੀ, ਬਚਨ ਵਾਸਤਾ ਨੀ, ਆਖੇ ਹੁਣ ਮੇਰੀ ਉਧਰ ਬਣਾ ਦਿਓ, ਹੁਣ ਮੇਰੀ ਉਧਰ ਗੱਲ ਬਣਾ ਦਿਓ, ਆਪ ਕਰਨਾ ਕਰਾਉਣਾ ਕੱਖ ਨੀ। ਇਸ ਕਰਕੇ ਸਤਿਗੁਰੂ ਨੇ ਇਹਨੂੰ ਟਾਲਾ ਕਰ ਦਿੱਤਾ ਹੈ।
ਇਤਨੇ ਗਮਨਾ ਹੈ ਆਪ ਅਗਾਰੀ,
ਕੋਈ ਨੀ ਇੰਨੇ ਤੂੰ ਚੱਲ ਲੱਗੇ, ਫਿਰ ਅਸੀਂ ਆਉਂਦੇ ਹਾਂ ਤੇਰੇ ਪਿੱਛੇ ਬਾਅਦ ਦੇ ਵਿਚ।
ਦੇ ਤਰਾਹ ਰਾਜਪੂਤਨ ਭਾਰੀ,
ਤੂੰ ਚੱਲ ਕੇ ਆਪਣੇ ਰਾਜਪੂਤਾਂ ਨੂੰ ਡਰਾਉਣਾ ਕਰ।
ਅਮਰੋ ਮੇਲ ਹੋਏ ਅਗਵਾਈ,
ਫਿਰ ਕੋਈ ਨੀ ਬਾਅਦ ਦੇ ਚ ਆਪਣਾ ਮੇਲ ਹੋ ਜਾਏਗਾ।
ਆਪ ਚੜੋ ਲੈ ਦਲ ਸਮਦਾਈ,
ਤੁਸੀਂ ਸਾਰਾ ਦਲ ਲੈ ਕੇ ਚੜ ਜਾਓ।
ਸ਼ਾਹ ਪਾਸ ਤਬ ਜਾਏ ਬਖਾਨਾ,
ਬਾਦਸ਼ਾਹ ਦੇ ਕੋਲ ਜਾ ਕੇ ਇਸ ਤਰ੍ਹਾਂ ਕਿਹਾ,
ਪਾਏ ਹੁਕਮ ਗੁਰ ਕੀਨਸ ਪਿਆਨਾ,
ਸਤਿਗੁਰਾਂ ਦਾ ਹੁਕਮ ਪਾ ਕੇ ਬਾਦਸ਼ਾਹ ਨੇ ਕੂਚ ਕਰ ਦਿੱਤਾ।
ਰਣ ਸਿੰਘ ਗਣਪਟ ਹੈ ਨਗਾਰੇ,
ਬਹੁਤ ਸਾਰੇ ਰਣ ਸਿੰਘ, ਬੜੇ ਸਾਰੇ ਨਗਾਰੇ ਆਦਿਕ ਵੱਜੇ,
ਛਤਰੀ ਆਦਿਕ ਵਧਤ ਭਾਰੇ,
ਛਤਰੀ ਹੁੰਦਾ ਜਿਹੜਾ ਊਠ ਦੇ ਉੱਤੇ ਨਗਾਰੇ ਰੱਖੇ ਹੁੰਦੇ ਨੇ ਉਹ ਵਜਾਉਣਾ ਕੀਤੇ।
ਇਕ ਵਾਰ ਬਾਜੇ ਸਮਦਾਏ,
ਇੱਕੋ ਵਾਰ ਹੀ ਜਦੋਂ ਫੌਜ ਚੜ੍ਹਦੀ ਹੈ ਤਾਂ ਸਾਰੇ ਬਾਜੇ ਵੱਜਦੇ ਨੇ।
ਸ਼ਾਹ ਬਹਾਦਰ ਚੜ੍ਹੇ ਰਸਾਏ,
ਬਹਾਦਰ ਸ਼ਾਹ ਬੜੇ ਗੁੱਸੇ ਚ ਆ ਕੇ ਫਿਰ ਉਹਨਾਂ ਰਾਜਪੂਤਾਂ ਤੇ ਚੜ੍ਹ ਚੱਲਿਆ।
ਸਣੇ ਸਣੇ ਮੰਜ਼ਿਲ ਕਰ ਨੇੜੇ,
ਆਸਤੇ ਆਸਤੇ ਆਪਣੀ ਮੰਜ਼ਿਲ ਦੇ ਨੇੜੇ ਨੂੰ ਪਹੁੰਚ ਰਿਹਾ।
ਸਤਿਗੁਰੂ ਮਿਲੇ ਆਣ ਸੰਗ ਮੇਰੇ,
ਸਤਿਗੁਰੂ ਮਹਾਰਾਜ ਮੇਰੇ ਨਾਲ ਆ ਕੇ ਮਿਲਣ।
ਰਾਜਪੂਤਨ ਕੋ ਤਰਾਸ ਪਾਇਓ,
ਰਾਜਪੂਤਾਂ ਨੂੰ ਇਹ ਡਰ ਦਿੰਦਾ ਵੀ ਮਹਾਰਾਜ ਮੇਰੇ ਨਾਲ ਨੇ, ਜੇ ਤੁਸੀਂ ਕੋਈ ਨਾ ਮੰਨਿਆ ਫਿਰ ਦੇਖ ਲੋ।
ਹਿੱਤ ਮਿਲ ਵੇ ਬਹੁਤ ਸਾਜ ਬਣਾਇਓ,
ਮਿਲਣ ਵਾਸਤੇ ਬਹੁਤ ਸਾਰਾ ਸਾਜੋ ਸਮਾਨ ਬਣਾਇਆ।
ਇਸ ਸਤਿਗੁਰ ਪੂਜਤ ਨਵਰਾਤੇ,
ਇਧਰ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦੀ ਸੇਵਾ ਕਰਵਾਉਣ ਲੱਗ ਪਏ, ਸ਼ਸਤਰਾਂ ਦੀ ਸਫਾਈ ਹੋਣ ਲੱਗ ਪਈ। ਸੋ ਸਤਿਗੁਰੂ, ਕਿਉਂਕਿ ਇਹ ਕਾਨੂੰਨ ਹੈ ਕਿ ਜਦੋਂ ਬਰਸਾਤਾਂ ਲੰਘ ਜਾਂਦੀਆਂ ਨੇ ਉਦੋਂ ਸ਼ਸਤਰਾਂ ਦੀ ਸਫਾਈ ਫੌਜਾਂ ਵਿਚ ਹੁੰਦੀ ਆ, ਕਿਉਂਕਿ ਸਾਰੇ ਕਿਤੇ ਜੰਗਾਲ ਲੱਗ ਜਾਂਦਾ, ਕਾਫੀ ਨੁਕਸਾਨ ਵੀ ਹੁੰਦਾ। ਇਸ ਕਰਕੇ ਸਤਿਗੁਰੂ ਨੇ ਇਹੀ ਟਾਲਾ ਮਾਰ ਦਿੱਤਾ ਕਿ ਅਸੀਂ ਆਉਂਦੇ ਹਾਂ, ਭਾਈ ਕੋਈ ਨੀ, ਹੁਣ ਬਰਸਾਤ ਖਤਮ ਹੋਈ ਹੈ, ਸ਼ਸਤਰਾਂ ਦੀ ਅਸੀਂ ਇਧਰੋਂ ਸੇਵਾ ਕਰਵਾ ਲਈਏ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਹਾਨਾ ਲਾ ਦਿੱਤਾ ਉਹਨੂੰ, ਉਹ ਉਧਰ ਨੂੰ ਚਲਿਆ ਗਿਆ। ਸਤਿਗੁਰੂ ਮਹਾਰਾਜ ਵੀ ਜਾਣਗੇ ਪਿੱਛੇ, ਪਰ ਹੁਣ ਉਹ ਗੱਲ ਪਿਆਰ ਵਾਲੀ ਰਹੀ ਨਹੀਂ, ਬੇਭਰੋਸਗੀ ਕਹਿੰਦਾ ਸੀ ਮੇਰੇ ਤੇ ਬੇਭਰੋਸਗੀ ਹੋ ਜਾਏਗੀ ਸਾਰਿਆਂ ਨੂੰ। ਆਪਾਂ ਇੱਕ ਆਮ ਤੌਰ ਤੇ ਕਿਸੇ ਕਵੀ ਨੇ ਇੱਕ ਗੱਲ ਲਿਖੀ ਹੈ ਤੇ ਬੜੀ ਵਧੀਆ, ਉਹ ਕਹਿੰਦਾ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ। ਉਹ ਜਦ ਬਹਾਦਰ ਸ਼ਾਹ ਤੇਰੇ ਨਾਲ ਮਹਾਰਾਜ ਨਾਰਾਜ਼ ਹੋ ਗਏ, ਰਹਿ ਕੀ ਗਿਆ ਤੇਰੇ ਪੱਲੇ, ਭਾਵੇਂ ਸਾਰੇ ਸੂਬੇ ਤੇਰੇ ਚਰਨੀ ਪੈ ਜਾਣ, ਜਦੋਂ ਕਲਗੀਆਂ ਵਾਲੇ ਹੀ ਨਾਰਾਜ਼ ਹੋ ਗਏ ਫਿਰ ਬਾਕੀ ਰਹਿ ਕੀ ਗਿਆ, ਨਾਰਾਜ਼ ਹੋ ਗਏ ਹੁਣ ਮਹਾਰਾਜ। ਕਹਿੰਦੇ ਦੇਖ ਲਓ ਇਹ ਦੁਨੀਆਂ ਇਹੀ ਜੀ, ਜਦ ਤਾਂ ਆਪ ਲੈਣਾ ਹੁੰਦਾ ਉਹ ਤਾਂ ਤਰਲੇ ਮਿੰਨਤਾਂ ਗੇੜੇ ਤੇ ਗੇੜਾ, ਉਹ ਤਾਂ 40 ਦੇ ਨੰਗੇ ਪੈਰੀ ਬਾਬੇ ਦੇ ਦਰ ਤੇ ਜਾਵਾਂਗਾ, ਜਦ ਕੰਮ ਬਣ ਜਾਂਦਾ ਫਿਰ ਕਹਿੰਦੇ ਪਰਿਓ ਨੀ ਰਸਤਾ ਗੁਰਦੁਆਰੇ, ਕਿਤੇ ਸਾਹਮਣੇ ਲੰਘਣਾ ਪੈ ਜਾਏ, ਕਿਤੇ ਮੱਥਾ ਨਾ ਟੇਕਣਾ ਪੈ ਜਾਏ। ਬਹਾਦਰ ਸ਼ਾਹ ਦੀ ਗੱਲ ਛੱਡੋ, ਆਪਣੀ ਗੱਲ ਕਰੋ ਹੁਣ, ਉਹ ਤਾਂ ਸਾਖੀ ਸੁਣ ਲਈ ਆਪਾਂ ਨੇ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਨਾਲ ਨੀ ਕਦੇ ਆਪਾਂ ਟੁੱਟਣਾ, ਕੰਮ ਬਣੇ ਨਾ ਬਣੇ, ਰੋਟੀ ਮਿਲੇ ਨਾ ਮਿਲੇ, ਤੇਰੇ ਹੀ ਆ, ਬਸ ਇੱਥੇ ਹੀ ਰਹਾਂਗੇ। ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਭੁੱਖੇ ਮਰਾਂਗੇ ਤਾਂ ਵੀ ਤੇਰੇ ਦਰ ਤੇ ਮਰਾਂਗੇ, ਰੱਜ ਕੇ ਮਰਾਂਗੇ ਤਾਂ ਵੀ ਤੇਰੇ ਦਰ ਤੇ ਮਰਾਂਗੇ। ਐਸਾ ਨਿਸ਼ਚਾ ਬਣਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ। ਮਹਾਰਾਜ ਕਹਿੰਦੇ ਸਿਰਫ ਇਹ ਨਹੀਂ ਕਿ ਕੰਮਾਂ ਵਾਸਤੇ ਮੇਰੇ ਕੋਲ ਆਓ, ਸਦਾ ਆਓ, ਰਾਤ ਆਓ, ਦਿਨੇ ਆਓ, 24 ਘੰਟੇ ਜੁੜੇ ਰਹੋ ਨਾਮ ਦੇ ਨਾਲ। ਵਾਹਿਗੁਰੂ ਵਾਹਿਗੁਰੂ।